ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਜਵਾਬ ਦਿੱਤਾ, ਕਹਿਣ ਲੱਗੇ ਔਰੰਗਜ਼ੇਬ ਸੁਤੰਤਰਤਾ ਅਤੇ ਆਜ਼ਾਦੀ ਇਹ ਇੱਕ ਮਨੁੱਖ ਦਾ ਜਮਾਂਦਰੂ ਅਧਿਕਾਰ ਹੈ, ਇਸ ਲਈ ਤੁਸੀਂ ਕਿਸੇ ਦੀ ਆਜ਼ਾਦੀ 'ਤੇ ਡਾਕਾ ਮਾਰਨਾ ਚਾਹੁੰਦੇ ਹੋ ਇਹ ਗੱਲ ਹਰ ਗਈ ਸਾਨੂੰ ਪ੍ਰਵਾਨ ਨਹੀਂ। ਅਸੀਂ ਸੁਤੰਤਰ ਹਾਂ ਅਤੇ ਸੁਤੰਤਰ ਰਹਾਂਗੇ। ਅਸੀਂ ਤਾਂ ਲੋਕਾਂ ਦੀ ਆਜ਼ਾਦੀ ਦੀ ਖਾਤਰ ਇੱਥੇ ਤੇਰੇ ਪਾਸ ਆਏ ਹਾਂ, ਅਗਲੀ ਗੱਲ ਕਰ ਤੂੰ ਕੀ ਕਰਨੀ ਚਾਹੁੰਦਾ ਹੈ। ਉਹ ਕਹਿਣ ਲੱਗਾ, ਹੁਣ ਤੁਹਾਡੇ ਸਾਹਮਣੇ ਦੋ ਸਵਾਲ ਹੋਰ ਨੇ, ਜਾਂ ਤਾਂ ਹੁਣ ਤੁਸੀਂ ਇਸਲਾਮ ਕਬੂਲ ਕਰ ਲਵੋ ਜਾਂ ਫਿਰ ਮੌਤ, ਹੁਣ ਦੋ ਹੀ ਗੱਲਾਂ ਨੇ ਤੁਹਾਡੇ ਲਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਤੂੰ ਇਹ ਗੱਲ ਕਹਿਣਾ ਇਸਲਾਮ ਕਬੂਲ ਕਰ ਲਵੋ, ਸਾਨੂੰ ਇਸਲਾਮ ਦੇ ਨਾਲ ਵੀ ਕੋਈ ਨਫ਼ਰਤ ਨਹੀਂ, ਇਸਲਾਮ ਮੁਸਲਮਾਨਾਂ ਨੂੰ ਮੁਬਾਰਕ ਹੋਵੇ, ਹਿੰਦੂ ਧਰਮ ਹਿੰਦੂਆਂ ਨੂੰ ਮੁਬਾਰਕ ਹੋਵੇ, ਪਰ ਇੱਕ ਦੂਸਰੇ ਦੇ ਦੁਸ਼ਮਣ ਕਿਉਂ? ਅਸੀਂ ਇਸ ਜ਼ੁਲਮ ਦੇ ਖਿਲਾਫ਼ ਤੇਰੇ ਨਾਲ ਗੱਲ ਕਰਨ ਵਾਸਤੇ ਆਏ ਹਾਂ, ਸਾਡੀ ਜੰਗ ਵਿਚਾਰਾਂ ਦੀ ਹੈ, ਹਥਿਆਰਾਂ ਦੀ ਨਹੀਂ। ਹਾਂ, ਜੇ ਮੁਸਲਮਾਨ ਹੀ ਰੱਬ ਨੂੰ ਚੰਗੇ ਲੱਗਦੇ ਨੇ ਜਾਂ ਮੁਸਲਮਾਨ ਹੀ ਰੱਬ ਨੂੰ ਪਿਆਰੇ ਨੇ, ਤਾਂ ਫਿਰ ਉਹ ਹਿੰਦੂਆਂ ਦੇ ਘਰੇ ਬੱਚੇ ਹੀ ਨਾ ਪੈਦਾ ਹੋਣ ਦੇਵੇ। ਇਹ ਕੁਦਰਤ ਦੇ ਖਿਲਾਫ਼ ਹੈ, ਇਹ ਰੱਬ ਦੀ ਮਰਜ਼ੀ ਦੇ ਖਿਲਾਫ਼ ਹੈ ਜੋ ਕੁਝ ਤੂੰ ਕਰ ਰਿਹਾ। ਇਹ ਤੇਰੀ ਦੂਜੀ ਵੀ ਗੱਲ ਸਾਨੂੰ ਹਰਗਿਜ਼ ਪ੍ਰਵਾਨ ਨਹੀਂ। ਫਿਰ ਇਹ ਕਹਿਣ ਲੱਗਾ, ਇਹਦਾ ਮਤਲਬ ਤੁਸੀਂ ਹੁਣ ਮਰਨ ਵਾਸਤੇ ਆਏ ਹੋ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ, ਇਹ ਵੀ ਯਾਦ ਰੱਖ, ਤੂੰ ਤਾਂ ਇਹ ਸੋਚਦਾ ਹੋਵੇਂਗਾ ਵੀ ਮੈਂ ਇਹਨਾਂ ਨੂੰ ਖਤਮ ਕਰ ਦੇਵਾਂਗਾ, ਪਰ ਕਿਸੇ ਮਨੁੱਖ ਦਾ ਸਰੀਰ ਤਾਂ ਖਤਮ ਹੋ ਸਕਦਾ ਹੈ ਪਰ ਉਸਦੀ ਆਤਮਾ ਕਦੇ ਨਹੀਂ ਮਰ ਸਕਦੀ। ਇਸ ਲਈ ਤੂੰ ਸਾਡੇ ਸਰੀਰ ਨੂੰ ਤਾਂ ਨੁਕਸਾਨ ਪਹੁੰਚਾ ਸਕਦਾ, ਪਰ ਜਿਹੜਾ ਸਾਡਾ ਉਦੇਸ਼ ਹੈ ਉਹ ਕਦੀ ਖਤਮ ਨਹੀਂ ਹੋਵੇਗਾ। ਅਤੇ ਯਾਦ ਰੱਖ, ਸਾਡੀ ਕੁਰਬਾਨੀ ਤੋਂ ਬਾਅਦ ਤੂੰ ਆਪਣੇ ਮਿਸ਼ਨ ਦੇ ਵਿੱਚ ਕਦੀ ਵੀ ਕਾਮਯਾਬ ਨਹੀਂ ਹੋ ਸਕੇਗਾ, ਤੂੰ ਅਜਮਾ ਕੇ ਵੇਖ ਲੈ। ਹੁਣ ਜਦੋਂ ਔਰੰਗਜ਼ੇਬ ਨੇ ਖਰੀਆਂ ਖਰੀਆਂ ਅਤੇ ਸੱਚੀਆਂ ਸੁਣੀਆਂ ਅਤੇ ਬੜਾ ਤਿਲ ਮਿਲਾਇਆ, ਸਤਿਗੁਰੂ ਮਹਾਰਾਜ ਨੂੰ ਤਾਂ ਫਿਰ ਕੁਤਵਾਲੀ ਵਿੱਚ ਬੰਦ ਕਰ ਦਿੱਤਾ, ਨਾਲ ਇਹ ਸਖ਼ਤ ਆਰਡਰ ਜਾਰੀ ਕਰ ਦਿੱਤਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿਓ। ਉਹ ਲੋਹੇ ਦਾ ਪਿੰਜਰਾ ਜਿਹਦੇ ਅੰਦਰਲੇ ਪਾਸੇ ਵੀ ਤਿੱਖੇ ਲੋਹੇ ਦੇ ਸੂਏ ਲਾਏ ਗਏ ਸਨ ਵੀ ਢੋਅ ਵੀ ਨਾ ਲਾ ਸਕਣ ਅਤੇ ਆਰਾਮ ਵੀ ਨਾ ਕਰ ਸਕਣ, ਅਤੇ ਲੋਹੇ ਦੇ ਪਿੰਜਰੇ ਵਿੱਚ ਇਹਨਾਂ ਨੂੰ ਹਮੇਸ਼ਾ ਲਈ ਕੈਦ ਕਰ ਦਿਓ। ਨਾ ਇਹਨਾਂ ਨੂੰ ਖਾਣ ਲਈ ਕੁਛ ਦਿੱਤਾ ਜਾਵੇ, ਨਾ ਪੀਣ ਦੇ ਲਈ ਦਿੱਤਾ ਜਾਵੇ, ਅਤੇ ਨਾ ਪਹਿਨਣ ਦੇ ਲਈ ਇਹਨਾਂ ਨੂੰ ਕੁਛ ਦਿੱਤਾ ਜਾਵੇ, ਔਰ ਇਹਨਾਂ ਨੂੰ ਭੁੱਖੇ ਪਿਆਸੇ ਤ੍ਰਿਹਾਏ ਰੱਖ ਕੇ ਅਤੇ ਇਹਨਾਂ ਨੂੰ ਜਬਰੀ ਮੇਰੀ ਈਣ ਮਨਾਉਣ ਦੇ ਲਈ ਤਸੀਹੇ ਦਿੱਤੇ ਜਾਣ। ਅਤੇ ਹੁਣ ਜਦੋਂ ਬਾਦਸ਼ਾਹ ਵੱਲੋਂ ਇਹ ਹੁਕਮ ਹੋਇਆ ਅਤੇ ਇਸ ਹੁਕਮ ਦੀ ਤਾਮੀਲ ਤਾਂ ਹੋਣੀ ਹੀ ਹੋਣੀ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਵਾਹਿਗੁਰੂ ਦਾ ਪਾਣਾ ਸਮਝ ਕੇ ਇਸ ਨੂੰ ਪ੍ਰਵਾਨ ਕਰ ਰਹੇ ਸਨ, ਅਤੇ ਫਿਰ ਇਹਨੇ ਗੁਰੂ ਮਹਾਰਾਜ ਦਾ ਜਿਹੜਾ ਧਰਮ ਭ੍ਰਸ਼ਟ ਕਰਨ ਦੇ ਲਈ ਇੱਕ ਚਾਲ ਚੱਲੀ। ਕੁਝ ਬੰਦੇ ਭੇਜੇ, ਉਹਨਾਂ ਨੇ ਆ ਕੇ ਸਤਿਗੁਰੂ ਨੂੰ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਆਖੀਆਂ, ਕਹਿਣ ਲੱਗੇ, ਮਹਾਰਾਜ, ਔਰੰਗਜ਼ੇਬ ਬਾਦਸ਼ਾਹ ਬੜਾ ਹੀ ਇਮਾਨਦਾਰ ਅਤੇ ਬੜਾ ਧਰਮੀ ਪੁਰਖ ਹੈ, ਉਹ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦਾ, ਔਰ ਉਹ ਤੁਹਾਡੇ ਲਈ ਅੱਜ ਪ੍ਰੀਤੀ ਭੋਜਨ ਘੱਲਣਾ ਚਾਹੁੰਦਾ, ਜੇ ਤੁਸੀਂ ਸ਼ੱਕ ਲਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਜਵਾਬ ਨਾ ਦਿੱਤਾ। ਉਹ ਕਹਿਣ ਲੱਗੇ, ਮਹਾਰਾਜ, ਵੀ ਬਾਦਸ਼ਾਹ ਤੁਹਾਨੂੰ ਜ਼ਿਆਫਤ ਭੇਜ ਰਿਹਾ ਹੈ, ਤੁਸੀਂ ਜ਼ਰੂਰ ਪ੍ਰਵਾਨ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਛਲ ਨੂੰ ਸਮਝ ਗਏ, ਕਹਿਣ ਲੱਗੇ, ਅੱਛਾ, ਜਿਵੇਂ ਵੀ ਬਾਦਸ਼ਾਹ ਦੀ ਮਰਜ਼ੀ ਹੈ ਉਹ ਕਰ ਲਵੇ। ਔਰ ਕਹਿੰਦੇ ਨੇ, ਇਹਨਾਂ ਨੇ ਹਲਾਲ ਮੀਟ ਤਿਆਰ ਕਰਕੇ ਅਤੇ ਇੱਕ ਦੇਗਚਾ ਭਰ ਕੇ ਅਤੇ ਸਤਿਗੁਰੂ ਮਹਾਰਾਜ ਦੇ ਪਾਸ ਲਏ। ਕਹਿੰਦੇ, ਲਓ ਜੀ, ਬਾਦਸ਼ਾਹ ਨੇ ਤੁਹਾਨੂੰ ਪ੍ਰੀਤੀ ਭੋਜਨ ਘੱਲਿਆ ਅਤੇ ਇਹਨੂੰ ਛਕੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ, ਇਹਦਾ ਢੱਕਣ ਤਾਂ ਖੋਲ੍ਹੋ। ਜਦੋਂ ਕਹਿੰਦੇ ਨੇ ਉਸਦਾ ਢੱਕਣ ਲਾਇਆ ਤਾਂ ਉਹਦੇ ਵਿੱਚੋਂ ਛੋਟੇ ਛੋਟੇ ਸੂਰ ਦੇ ਬੱਚੇ ਨਿਕਲੇ, ਕਿਉਂਕਿ ਹੈ ਤਾਂ ਗਊ ਦਾ ਮਾਸ ਸੀ ਜਿਹਨੂੰ ਹਲਾਲ ਕਰਕੇ ਲਿਆਂਦਾ ਗਿਆ। ਗਊ ਦਾ ਮਾਸ ਖਵਾ ਕੇ ਗੁਰੂ ਮਹਾਰਾਜ ਦੇ ਧਰਮ ਨੂੰ ਭ੍ਰਸ਼ਟ ਕਰਨਾ ਚਾਹੁੰਦਾ ਸੀ ਵੀ ਇਹਨਾਂ ਦੀ ਕਰਾਮਾਤ, ਇਹਨਾਂ ਦੀ ਸ਼ਕਤੀ ਖਤਮ ਹੋ ਜਾਵੇ। ਅਤੇ ਦੂਸਰੇ ਪਾਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕੌਤਕ ਵਰਤਾਇਆ ਅਤੇ ਉਹ ਜਿਹੜਾ ਗਊ ਦਾ ਮਾਸ ਸੀ, ਹਲਾਲ ਮੀਟ ਸੀ, ਉਹ ਸੂਰ ਦਾ ਮਾਸ ਬਣਿਆ ਅਤੇ ਉਹ ਸੂਰ ਦੇ ਬੱਚੇ ਵਿੱਚੋਂ ਨਿਕਲ ਨਿਕਲ ਕੇ ਸਾਰੀ ਕੁਤਵਾਲੀ ਵਿੱਚ ਅਤੇ ਸਾਰੇ ਥਾਵਾਂ 'ਤੇ ਫਿਰਨ ਲੱਗ ਪਏ ਅਤੇ ਜਿੰਨੇ ਮੁਸਲਮਾਨ ਸਨ ਉਹ ਸੂਰਾਂ ਤੋਂ ਬੜੀ ਨਫ਼ਰਤ ਕਰਦੇ ਸਨ, ਬੜੇ ਹੈਰਾਨ ਹੋਏ। ਆਖਰ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਬਾਦਸ਼ਾਹ ਕਹਿਣ ਲੱਗਾ, ਤੁਸੀਂ ਤਾਂ ਕਹਿੰਦੇ ਸੀ ਅਸੀਂ ਕੋਈ ਕਰਾਮਾਤ ਨਹੀਂ ਵਿਖਾਉਣੀ, ਪਰ ਆਹ ਤੁਸਾਂ ਕੀ ਕੀਤਾ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਕੋਈ ਕਰਾਮਾਤ ਨਹੀਂ ਦਿਖਾਈ, ਜਿਹੜਾ ਤੂੰ ਸਾਡੇ ਧਰਮ ਨੂੰ ਭ੍ਰਸ਼ਟ ਕਰਨਾ ਚਾਹੁੰਦਾ ਸੀ ਅਤੇ ਸਾਡਾ ਧਰਮ ਪ੍ਰਪੱਖ ਸੀ, ਸਾਡਾ ਧਰਮ ਬਲਵਾਨ ਸੀ, ਸਾਡੇ ਧਰਮ ਨੇ ਤੇਰੇ ਧਰਮ ਨੂੰ ਹਰਾ ਦਿੱਤਾ। ਇਹ ਗੱਲ ਸੁਣ ਕੇ ਬਾਦਸ਼ਾਹ ਹੋਰ ਵੀ ਬੜਾ ਲਾਲ ਪੀਲਾ ਹੋਇਆ। ਅਖੀਰ 'ਤੇ ਉਸਨੇ ਫਿਰ ਇਹ ਗੱਲ ਆਖੀ ਵੀ ਹੁਣ ਹੋਰ ਤਾਂ ਕੋਈ ਚਾਰਾ ਨਹੀਂ ਰਿਹਾ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਣ ਆਪਣੀ ਈਨ ਮਨਾਉਣ ਦੇ ਲਈ ਜਿਹੜੇ ਗੁਰੂ ਮਹਾਰਾਜ ਦੇ ਨਾਲ ਆਏ ਪੰਜ ਸਿੱਖ ਨੇ, ਵਾਰੋ ਵਾਰੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਬੁਲਾਇਆ ਗਿਆ। ਉਹਨਾਂ ਨੂੰ ਔਰੰਗਜ਼ੇਬ ਨੇ ਆਖਿਆ ਬਈ ਦੱਸੋ, ਤੁਹਾਨੂੰ ਇਸਲਾਮ ਕਬੂਲ ਹੈ ਜਾਂ ਮੌਤ ਕਬੂਲ ਹੈ? ਭਾਈ ਮਤੀ ਦਾਸ ਜੀ ਕਹਿਣ ਲੱਗੇ, ਸਾਨੂੰ ਮੌਤ ਕਬੂਲ ਹੈ। ਸਤਿਗੁਰੂ ਮਹਾਰਾਜ ਦੇ ਸਾਹਮਣੇ ਦੋ ਫਟਿਆਂ ਦੇ ਵਿਚਕਾਰ ਖੜਾ ਕਰਕੇ ਰੱਸਿਆਂ ਦੇ ਨਾਲ ਬੰਨ੍ਹ ਕੇ ਉਸਨੂੰ ਆਰੇ ਦੇ ਨਾਲ ਚੀਰਿਆ ਗਿਆ ਅਤੇ ਭਾਈ ਮਤੀ ਦਾਸ ਜੀ ਉਸ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਅਤੇ ਜਿੰਨਾ ਚਿਰ ਤੱਕ ਸਰੀਰ ਚੀਰਿਆ ਗਿਆ ਅਤੇ ਉਨਾ ਚਿਰ ਤੱਕ ਪਾਠ ਜਾਰੀ ਰਿਹਾ। ਜਦੋਂ ਸਰੀਰ ਦੋ ਫਾੜ ਹੋ ਕੇ ਡਿੱਗ ਪਿਆ ਅਤੇ ਉਹਦੇ ਨਾਲ ਹੀ ਜਪਜੀ ਸਾਹਿਬ ਜੀ ਦਾ ਪਾਠ ਵੀ ਸੰਪੂਰਨ ਹੋਇਆ। ਹੁਣ ਇਹ ਦ੍ਰਿਸ਼ ਗੁਰੂ ਮਹਾਰਾਜ ਨੇ ਅੱਖਾਂ ਦੇ ਸਾਹਮਣੇ ਵਰਤਿਆ, ਇਹਦਾ ਮਤਲਬ ਤਾਂ ਇਹ ਸੀ ਵੀ ਕਿਸੇ ਤਰੀਕੇ ਨਾਲ ਗੁਰੂ ਮਹਾਰਾਜ ਸਰਕਾਰ ਦੀ ਈਣ ਮੰਨ ਲੈਣ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਾਣੀ ਦੇ ਖੁਦ ਮਾਲਕ ਸਨ। ਉਹ ਕਹਿਣ ਲੱਗੇ, ਚਲੋ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਵਾਹਿਗੁਰੂ ਨੂੰ ਪਾਉਂਦਾ ਠੀਕ ਹੈ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਔਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਆ ਹੁਣੇ ਸ਼ਬਦ ਦਾ ਕੀਰਤਨ ਸੁਣ ਰਹੇ ਸੀ। ਹੁਣ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੂਸਰੇ ਸਿੱਖ ਭਾਈ ਦਿਆਲਾ ਜੀ ਨੂੰ ਦੇਗ ਦੇ ਪਾਣੀ ਵਿੱਚ ਉਬਾਲਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰਹ ਦੇ ਵਿੱਚ ਲਪੇਟ ਕੇ ਮਿੱਟੀ ਦਾ ਤੇਲ ਛੜ ਕੇ ਜਿਉਂਦੇ ਜੀ ਅੱਗ ਦੇ ਵਿੱਚ ਸਾੜ ਦਿੱਤਾ ਗਿਆ। ਆ ਹੁਣੇ ਨਹੀਂ, ਪਿੱਛੇ 1984 ਨਵੰਬਰ ਦੇ ਮਹੀਨੇ ਸਿੱਖਾਂ ਨੂੰ ਜਿਉਂਦਿਆਂ ਨੂੰ ਟਾਇਰ ਪਾ ਕੇ ਸਾੜਿਆ ਗਿਆ, ਪਹਿਲਾਂ ਵੀ ਕੁਛ ਉੱਥੇ ਵਰਤਿਆ। ਭਾਈ ਸਤੀ ਦਾਸ ਜੀ ਨੂੰ ਉੱਥੇ ਜਿਉਂਦਿਆਂ ਨੂੰ ਰੂੰਹ ਵਿੱਚ ਲਪੇਟ ਕੇ ਮਿੱਟੀ ਦਾ ਤੇਲ ਛੜ ਕੇ ਸਾੜ ਦਿੱਤਾ ਗਿਆ। ਹੁਣ ਜਦੋਂ ਇਹ ਤਿੰਨ ਸਿੰਘ ਸ਼ਹੀਦ ਹੋਏ ਤਾਂ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਸੀ ਵੀ ਹੁਣ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਗੁਰਦਿੱਤਾ ਜੀ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚੋਂ ਸਨ, ਉਹਨਾਂ ਨੂੰ 5 ਪੈਸੇ ਨਾਲਗੇਰ ਦੇ ਕੇ ਅਨੰਦਪੁਰ ਸਾਹਿਬ ਭੇਜ ਦਿੱਤਾ। ਕਹਿਣ ਲੱਗੇ, ਤੁਸੀਂ ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਇਹ ਗੁਰਤਾ ਗੱਦੀ ਅਰਪਣ ਕਰ ਦੇਣੀ, ਹੁਣ ਅਸੀਂ ਤਾਂ ਇੱਥੇ ਭਾਣਾ ਵਰਤਾਉਣ ਜਾ ਰਹੇ ਹਾਂ। ਦੂਸਰੇ ਪਾਸੇ ਭਾਈ ਜੈਤਾ ਜੀ ਸਨ 5ਵੇਂ ਸਿੱਖ, ਉਹਨਾਂ ਦੀ ਡਿਊਟੀ ਲਾ ਦਿੱਤੀ ਗਈ ਬਈ ਤੁਸਾਂ ਸਾਡਾ ਸੀਸ ਜਿਵੇਂ ਕਿਵੇਂ ਅਨੰਦਪੁਰ ਸਾਹਿਬ ਪਹੁੰਚਾਉਣਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਖਰੀ ਮੁਲਾਕਾਤ ਬਾਦਸ਼ਾਹ ਦੇ ਨਾਲ ਹੋਈ। ਕਹਿਣ ਲੱਗਾ, ਦੇਖ ਲਓ, ਜੋ ਤੁਹਾਡੇ ਸਿੱਖਾਂ ਦਾ ਹਸ਼ਰ ਹੋਇਆ ਉਹੀ ਤੁਹਾਡਾ ਵੀ ਹੋ ਸਕਦਾ, ਤੁਸੀਂ ਹਾਲੇ ਵੀ ਮੇਰੀ ਗੱਲ ਮੰਨ ਲਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਇਸ ਕੰਮ ਲਈ ਤਿਆਰ ਹੋ ਕੇ ਆਏ ਹਾਂ, ਇਸ ਲਈ ਤੂੰ ਜੋ ਵੀ ਮਰਜ਼ੀ ਕਰਨਾ ਚਾਹੁੰਦਾ ਉਹ ਕਰ। ਉਸ ਵੇਲੇ ਬਾਦਸ਼ਾਹ ਨੇ ਸੋਚਿਆ ਹੁਣ ਤਾਂ ਹੋਰ ਕੋਈ ਚਾਰਾ ਨਹੀਂ ਅਤੇ ਉਹਨੇ ਇਹ ਹੁਕਮ ਕਰ ਦਿੱਤਾ ਵੀ ਗੁਰੂ ਮਹਾਰਾਜ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ। ਸਤਿਗੁਰੂ ਦੇ ਪਾਸੋਂ ਆਖਰੀ ਇੱਛਾ ਪੁੱਛੀ ਗਈ। ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਆਖਿਆ ਵੀ ਸਾਨੂੰ ਇਸ਼ਨਾਨ ਕਰਨ ਦੀ ਆਗਿਆ ਮਿਲਣੀ ਚਾਹੀਦੀ ਹੈ। ਚਲੋ, ਇਸ਼ਨਾਨ ਕਰਨ ਦੀ ਆਗਿਆ ਮਿਲ ਗਈ। ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਹੇਠਲੇ ਪਾਸੇ ਨੇੜੇ ਖੂਹ ਹੈ ਔਰ ਉਹ ਪੁਰਾਤਨ ਖੂਹ ਹੈ, ਇਤਿਹਾਸਕ ਖੂਹ ਹੈ। ਉੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ਼ਨਾਨ ਕੀਤਾ। ਉਸ ਤੋਂ ਬਾਅਦ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਇੱਕ ਬੋਹੜ ਦਾ ਦਰੱਖਤ ਸੀ, ਜਿਸ ਦੀ ਨਿਸ਼ਾਨੀ ਯਾਦਗਾਰ ਹੁਣ ਵੀ ਕੁਛ ਸੰਭਾਲ ਕੇ ਰੱਖੀ ਹੋਈ ਹੈ। ਉਸ ਬੋਹੜ ਦੇ ਦਰੱਖਤ ਹੇਠਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਂਕੜਾ ਲਾਇਆ ਅਤੇ ਉੱਧਰੋਂ ਜਲਾਦ ਵੀ ਪਹੁੰਚ ਗਿਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਮੌਕੇ ਦੇ ਹਾਕਮ ਸਨ ਉਹਨਾਂ ਨੂੰ ਇਹ ਗੱਲ ਆਖੀ ਵੀ ਹੁਣ ਸਾਨੂੰ ਕੁਛ ਸਮਾਂ ਪੂਜਾ ਪਾਠ ਕਰ ਲੈਣ ਦਿਓ, ਉਸ ਤੋਂ ਬਾਅਦ ਅਸੀਂ ਆਪ ਹੀ ਸਿਰ ਨੀਵਾਂ ਕਰਾਂਗੇ ਅਤੇ ਤੁਸੀਂ ਜੋ ਮਰਜ਼ੀ ਕਰਨਾ ਕਰ ਲਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਇਸ਼ਨਾਨ ਕੀਤਾ, ਉਸ ਤੋਂ ਬਾਅਦ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਦੋਂ ਅਖੀਰਲੀਆਂ ਪੰਕਤੀਆਂ ਪੜ੍ਹੀਆਂ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਇੰਨੇ ਬਚਨ ਕਹਿ ਕੇ ਗੁਰੂ ਮਹਾਰਾਜ ਨੇ ਹੇਠਾਂ ਵੱਲ ਸੀਸ ਝੁਕਾਇਆ, ਕਿਉਂਕਿ ਇਹ ਵੀ ਇੱਕ ਅਸੂਲ ਹੈ। ਜਦੋਂ ਵੀ ਆਪਾਂ ਗੁਰਬਾਣੀ ਪੜ੍ਹ ਕੇ ਸਮਾਪਤੀ ਕਰਦੇ ਹਾਂ ਉਸ ਵੇਲੇ ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਦੇ ਸਤਿਕਾਰ ਦੇ ਵਿੱਚ ਹਰ ਸਿੱਖ ਉਸ ਵੇਲੇ ਸੀਸ ਨਵਾਉਂਦਾ ਹੈ ਅਤੇ ਨਵਾਉਣਾ ਵੀ ਚਾਹੀਦਾ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸਿਰ ਨੀਵਾਂ ਕੀਤਾ ਅਤੇ ਉਸ ਵੇਲੇ ਜਲਾਦ ਵੱਲ ਵੀ ਨਾਲ ਹੀ ਇਸ਼ਾਰਾ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਗੁਰੂ ਮਹਾਰਾਜ ਦੇ ਉੱਤੇ ਵਾਰ ਕੀਤਾ ਅਤੇ ਉਸ ਵਾਰ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸੀਸ ਉਹ ਧੜ ਦੇ ਨਾਲੋਂ ਵੱਖ ਹੋ ਗਿਆ ਔਰ ਉੱਥੇ ਨੇੜੇ ਹੀ ਭਾਈ ਜੈਤਾ ਜੀ ਖੜ੍ਹੇ ਸਨ ਔਰ ਉਹਨਾਂ ਨੂੰ ਪਹਿਲਾਂ ਹੀ ਡਿਊਟੀ ਲਾਈ ਹੋਈ ਸੀ ਅਤੇ ਕਹਿੰਦੇ ਨੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਉਸ ਵੇਲੇ ਬੜੀ ਕਾਲੀ ਬੋਲੀ ਹਨੇਰੀ ਵੀ ਚੱਲ ਪਈ। ਉਸ ਹਨੇਰੀ ਦੀ ਆੜ ਦੇ ਵਿੱਚ, ਕਿਉਂਕਿ ਕੁਦਰਤ ਵੀ ਰੱਬ ਦੇ ਬੰਦਿਆਂ 'ਤੇ ਜਦੋਂ ਕੋਈ ਕਹਿਰ ਹੁੰਦਾ, ਕੁਦਰਤ ਵੀ ਕਰੋਪਵਾਨ ਹੁੰਦੀ ਹੈ, ਪ੍ਰਕਿਰਤੀ ਵੀ ਕਰੋਪਵਾਨ ਹੁੰਦੀ ਹੈ। ਹੁਣ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਭਾਈ ਜੈਤਾ ਜੀ ਨੇ ਗੁਰੂ ਮਹਾਰਾਜ ਦਾ ਸੀਸ ਲੈ ਕੇ ਉਹਨੂੰ ਬਸਰਾਂ ਵਿੱਚ ਲਪੇਟਿਆ ਅਤੇ ਅਖੀਰ ਵਾਹੋ ਦਾਹੀ ਚੱਲਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਉੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਸਾਰੀ ਵਿਥਿਆ ਦੱਸੀ ਕਿ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਣਾ ਵਰਤਾ ਗਏ ਨੇ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਜੈਤੇ ਨੂੰ ਗਲ ਦੇ ਨਾਲ ਲਾਇਆ, ਕਹਿਣ ਲੱਗੇ ਰੰਗਰੇਟਾ ਗੁਰੂ ਕਾ ਬੇਟਾ, ਇਹ ਬਚਨ ਕਹਿ ਕੇ ਉਸਨੂੰ ਸਤਿਕਾਰ ਦਿੱਤਾ, ਆਸ਼ੀਰਵਾਦ ਦਿੱਤੀ ਅਤੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਦੋਂ ਸਾਡੇ ਪਿਤਾ ਦੀ ਸ਼ਹਾਦਤ ਹੋਈ ਉਸ ਵੇਲੇ ਉਸ ਦਾ ਰਿਐਕਸ਼ਨ ਕੀ ਹੋਇਆ, ਪ੍ਰਤੀਕਰਮ ਕੀ ਹੋਇਆ। ਅਤੇ ਭਾਈ ਜੈਤੇ ਨੇ ਆਖਿਆ, ਸੱਚੇ ਪਾਤਸ਼ਾਹ, ਮੈਂ ਤਾਂ ਕੇਵਲ ਇੰਨਾ ਹੀ ਉੱਥੇ ਸੁਣ ਸਕਿਆ ਹਾਂ, ਜਦੋਂ ਗੁਰੂ ਮਹਾਰਾਜ ਦੀ ਸ਼ਹਾਦਤ ਹੋਈ ਉਸ ਵੇਲੇ ਧਰਤੀ 'ਤੇ ਹਾਹਾਕਾਰ ਸੀ ਅਤੇ ਅਰਸ਼ਾਂ ਦੇ ਵਿੱਚ ਜੈ ਜੈਕਾਰ ਦਾ ਨਾਦ ਸੀ, ਇਦੋਂ ਵੱਧ ਮੈਨੂੰ ਕੁਝ ਨਹੀਂ ਪਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਗੱਲ ਦੀ ਉਡੀਕ ਵਿੱਚ ਸਨ ਕਿ ਜੋ ਕੁਝ ਪਿੱਛੋਂ ਹੋਇਆ ਉਹਦੇ ਬਾਰੇ ਆ ਕੇ ਕੋਈ ਸਾਨੂੰ ਦੱਸੇ। ਕੁਝ ਦਿਨਾਂ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰਾ ਸਿੱਖ, ਉਹ ਵੀ ਅਨੰਦਪੁਰ ਸਾਹਿਬ ਪਹੁੰਚਿਆ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਲੱਖੀ ਸ਼ਾਹ ਵਣਜਾਰੇ ਨੂੰ ਪੁੱਛਿਆ, ਬਈ ਤੂੰ ਦੱਸ, ਜਦੋਂ ਸਾਡੇ ਪਿਤਾ ਦੀ ਸ਼ਹਾਦਤ ਹੋਈ ਅਤੇ ਉਸ ਵੇਲੇ ਉਹਨਾਂ ਦੇ ਧੜ ਦਾ ਕੀ ਬਣਿਆ। ਤਾਂ ਉਸ ਵੇਲੇ ਲੱਖੀ ਸ਼ਾਹ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ, ਕਹਿਣ ਲੱਗਾ, ਸੱਚੇ ਪਾਤਸ਼ਾਹ, ਜਦੋਂ ਮੈਨੂੰ ਪਤਾ ਲੱਗਿਆ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਾਣਾ ਵਰਤਾ ਗਏ ਨੇ ਅਤੇ ਉਸ ਵੇਲੇ ਮੈਂ ਆਪਣੇ ਗੱਡਿਆਂ ਦਾ ਕਾਫਲਾ ਲੈ ਕੇ ਵਿੱਚ ਸਾਜੋ ਸਾਮਾਨ ਲੱਦ ਕੇ ਅਤੇ ਮੈਂ ਕੋਲ ਦੀ ਲੰਘ ਰਿਹਾ ਸੀ ਅਤੇ ਮੈਂ ਇੱਕ ਬਿਉਂਤ ਬਣਾਈ, ਬਈ ਹੁਣ ਕਿਉਂ ਨਾ ਇਹ ਸੇਵਾ ਮੈਂ ਹੀ ਕਰਾਂ, ਚਾਹੇ ਮੇਰੀ ਜਾਨ ਵੀ ਚਲੀ ਜਾਵੇ, ਪਰਿਵਾਰ ਵੀ ਕਾਣੀ ਪੀੜ ਦਿੱਤਾ ਜਾਵੇ, ਪਰ ਮੈਂ ਆਪਣੇ ਗੁਰੂ ਦੇ ਧੜ ਦੇ ਸੰਸਕਾਰ ਦੀ ਸੇਵਾ ਕਰਨੀ ਹੈ। ਮੈਂ ਵਾਹੋ ਦਾਹੀ ਗੱਡਿਆਂ ਨੂੰ ਉਸ ਇਕੱਠ ਦੇ ਵਿੱਚ ਚਾਂਦਨੀ ਚੌਂਕ ਵਿੱਚ ਲਿਆ ਵਾੜਿਆ ਔਰ ਉੱਥੇ ਜਿੱਥੇ ਗੁਰੂ ਮਹਾਰਾਜ ਦਾ ਧੜ ਪਿਆ ਹੋਇਆ ਸੀ ਅਤੇ ਉਸ ਧੜ ਨੂੰ ਬਾ ਇੱਜ਼ਤ ਬੜੇ ਸਤਿਕਾਰ ਦੇ ਨਾਲ ਇਹ ਗੱਡੇ ਵਿੱਚ ਪਾਇਆ ਔਰ ਉਸਦੇ ਉੱਤੇ ਪਹਿਲਾਂ ਹੀ ਰੂੰ ਆਦਿਕ ਵਿਛਾ ਕੇ ਕੱਪੜਾ ਵਿਛਾਇਆ ਹੋਇਆ ਸੀ ਅਤੇ ਫਿਰ ਉਸਨੂੰ ਹੋਰ ਕੱਪੜਿਆਂ ਦੇ ਨਾਲ ਢੱਕ ਕੇ ਅਤੇ ਮੈਂ ਆਪਣੇ ਘਰ ਲੈ ਆਇਆ ਅਤੇ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਉਸ ਥਾਂ 'ਤੇ ਇਹਦਾ ਘਰ ਸੀ ਔਰ ਉੱਥੇ ਲਿਆ ਕੇ ਅੰਦਰ ਚਿਖਾ ਬਣਾਈ ਅਤੇ ਚਿਖਾ ਬਣਾ ਕੇ ਇਸਨੇ ਸਰਕਾਰ ਦੇ ਡਰ ਤੋਂ ਡਰਦਿਆਂ ਹੋਇਆਂ ਇੱਕ ਸਕੀਮ ਬਣਾਈ। ਕਹਿੰਦੇ ਨੇ ਇਸ ਨੇ ਆਪਣੇ ਪਹਿਲਾਂ ਚਿਖਾ ਨੂੰ ਅੱਗ ਲਾਈ, ਉਸ ਤੋਂ ਬਾਅਦ ਆਪਣੇ ਘਰ ਨੂੰ ਵੀ ਨਾਲ ਹੀ ਅੱਗ ਲਾ ਦਿੱਤੀ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਸਕਾਰ ਵੀ ਇੱਥੇ ਹੋਇਆ। ਸਿੱਖਾਂ ਦਾ ਅਥਾਹ ਗੁਰੂ ਨਾਲ ਪਿਆਰ ਸੀ ਵੀ ਜਿਨ੍ਹਾਂ ਨੇ ਘਰ ਕਾਠ ਦੀ ਵੀ ਪਰਵਾਹ ਨਾ ਕੀਤੀ, ਜਾਨ ਦੀ ਵੀ ਪਰਵਾਹ ਨਾ ਕੀਤੀ, ਪਰ ਆਪਣੇ ਗੁਰੂ ਦੀ ਸੇਵਾ ਕੀਤੀ। ਹੁਣ ਉਹ ਭਾਈ ਲੱਖੀ ਸ਼ਾਹ ਵਣਜਾਰਾ ਸਿੱਖ ਜਦੋਂ ਗੁਰੂ ਮਹਾਰਾਜ ਦੇ ਕੋਲ ਪੁੱਜਿਆ ਅਤੇ ਗੁਰੂ ਮਹਾਰਾਜ ਨੇ ਉਸ ਵੇਲੇ ਬੜੇ ਸਤਿਕਾਰ ਦੇ ਨਾਲ ਆਖਿਆ, ਆਓ ਸਾਡੇ ਪਿਆਰੇ ਲੱਖੀ ਸ਼ਾਹ ਜੀ। ਲੱਖੀ ਸ਼ਾਹ ਬਹੁਤ ਪ੍ਰਸੰਨ ਹੋਇਆ। ਸਤਿਗੁਰੂ ਕਹਿਣ ਲੱਗੇ, ਦੱਸੋ ਦਿੱਲੀ ਵਿੱਚ ਜਦੋਂ ਸਾਡੇ ਪਿਤਾ ਸਤਿਗੁਰੂ ਦੀ ਸ਼ਹਾਦਤ ਹੋਈ ਉਸ ਵੇਲੇ ਉਸਦਾ ਪ੍ਰਤੀਕਰਮ ਕੀ ਸੀ? ਅਤੇ ਲੱਖੀ ਸ਼ਾਹ ਵਣਜਾਰੇ ਸਿੱਖ ਨੇ ਉਸ ਵੇਲੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਪ੍ਰਤੀਕਰਮ ਤਾਂ ਇਹ ਸੀ, ਔਰੰਗਜ਼ੇਬ ਦਾ ਇੰਨਾ ਡਰ ਅਤੇ ਜ਼ੁਲਮ ਦਾ ਕੁਹਾੜਾ ਤੇਜ਼ ਸੀ ਵੀ ਜਿੰਨੇ ਵੀ ਲੋਕ ਸਨ ਸਾਰੇ ਹਾਹਾਕਾਰ ਤਾਂ ਕਰ ਰਹੇ ਸਨ, ਪਰ ਕਿਸੇ ਨੇ ਇਸ ਜ਼ੁਲਮ ਦੇ ਖਿਲਾਫ਼ ਕੋਈ ਨਾ ਆਵਾਜ਼ ਬੁਲੰਦ ਕੀਤੀ, ਨਾ ਕੋਈ ਮੁਜ਼ਾਹਰਾ ਕੀਤਾ, ਨਾ ਹੀ ਕੋਈ ਪ੍ਰੋਟੈਸਟ ਕੀਤਾ। ਮਨ ਦੇ ਵਿੱਚ ਬੜਾ ਦੁੱਖ ਸਾਰਿਆਂ ਨੇ ਮਹਿਸੂਸ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੋ ਸਾਨੂੰ ਹੋਰਾਂ ਤੋਂ ਤਾਂ ਕੋਈ ਉਮੀਦ ਨਹੀਂ ਸੀ, ਪਰ ਜਿਹੜੇ ਗੁਰੂ ਦੇ ਸਿੱਖ ਸਨ ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਤਾਂ ਉਸ ਵੇਲੇ ਲੱਖੀ ਸ਼ਾਹ ਵੀ ਤਾਂ ਸਿੱਖ ਹੀ ਸੀ, ਉਹ ਕਹਿਣ ਲੱਗਾ, ਮਹਾਰਾਜ ਸਿੱਖ ਤਾਂ ਵਿਚਾਰੇ ਇੰਨੇ ਡਰ ਗਏ ਸਨ, ਔਰੰਗਜ਼ੇਬ ਨੇ ਆਖਿਆ ਵੀ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਦਵਾਉਂਦਾ ਉਹ ਆਪਣੇ ਗੁਰੂ ਦਾ ਤੜ ਲੈ ਜਾਵੇ ਅਤੇ ਸੰਸਕਾਰ ਕਰ ਦੇਵੇ, ਪਰ ਉਸ ਵੇਲੇ ਕੋਈ ਸਿੱਖ ਨਹੀਂ ਨਿਤਰਿਆ ਜਿਹੜਾ ਇਹ ਕਹਿ ਸਕੇ ਵੀ ਮੈਂ ਇਹ ਸੇਵਾ ਕਰਾਂਗਾ, ਕਿਉਂਕਿ ਉਹਨਾਂ ਨੂੰ ਵੀ ਯਕੀਨਨ ਆਪਣੀ ਮੌਤ ਦਿਖਾਈ ਦਿੰਦੀ ਸੀ। ਅਤੇ ਮੈਂ ਵੀ ਆਪਣੇ ਢੰਗ ਦੇ ਨਾਲ ਹੀ ਇਹ ਸੇਵਾ ਕਰ ਸਕਿਆ ਹਾਂ। ਗੁਰੂ ਮਹਾਰਾਜ ਰੋਹ ਦੇ ਵਿੱਚ ਆ ਗਏ, ਕਹਿਣ ਲੱਗੇ, ਅੱਛਾ ਜੇ ਸਿੱਖ ਵੀ ਇੰਨੇ ਕਮਜ਼ੋਰ ਹੋ ਗਏ ਤਾਂ ਇਹਦਾ ਮਤਲਬ ਫਿਰ ਸਿੱਖੀ ਬਹੁਤਾ ਚਿਰ ਨਹੀਂ ਰਹਿ ਸਕਦੀ। ਅੱਛਾ ਹੁਣ ਮੈਂ ਇਹ ਸਿੱਖੀ ਨੂੰ ਇੱਕ ਇਹੋ ਜਿਹੀ ਨੁਹਾਰ ਦੇਵਾਂਗਾ, ਇੱਕ ਇਹੋ ਜਿਹੀ ਪੇਨ ਚੜ੍ਹਾਵਾਂਗਾ ਵੀ ਸਿੱਖੀ ਨੂੰ ਹਮੇਸ਼ਾ ਲਈ ਅਮਰ ਕਰ ਦੇਵਾਂਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ 1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਿਰਜਣਾ ਕੀਤੀ, ਸਿੱਖੀ ਨੂੰ ਇੱਕ ਨਵੀਂ ਪੇਨ ਚੜ੍ਹਾਈ, ਸਿੱਖੀ ਨੂੰ ਨਵੀਂ ਨੁਹਾਰ ਬਖਸ਼ੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਇਹੋ ਜਿਹਾ ਗੁਰਸਿੱਖ ਨੂੰ ਸਰੂਪ ਦੇਵਾਂਗਾ ਚਾਹੇ ਹਜ਼ਾਰਾਂ ਅਤੇ ਲੱਖਾਂ ਦੇ ਵਿੱਚ ਵੀ ਉਹ ਖੜ੍ਹਾ ਹੋਵੇ ਅਤੇ ਉਹਦੀ ਵੱਖਰੀ ਪਛਾਣ ਹੋ ਜਾਵੇਗੀ। ਹੁਣ ਜਿਹਦੇ ਕੋਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਦਰਸ਼ ਹੈ, ਪੰਜ ਕਕਾਰ ਨੇ, ਗੁਰੂ ਦੀ ਬਾਣੀ ਹੈ, ਗੁਰੂ ਦਾ ਬਾਣਾ ਹੈ, ਉਹ ਚਾਹੇ ਲੱਖਾਂ ਵਿੱਚ ਖੜ੍ਹਾ ਹੋਵੇ ਉਹਦੀ ਵੱਖਰੀ ਪਛਾਣ ਹੋਵੇਗੀ। ਇਹ ਕਲਗੀਧਰ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ, ਇਸ ਲਈ ਸਾਨੂੰ ਗੁਰੂ ਮਹਾਰਾਜ ਦੇ ਪਰਉਪਕਾਰਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਹੁਣ ਅਸੀਂ ਤਾਂ ਅੰਮ੍ਰਿਤ ਛਕਣਾ, ਪੰਜ ਕਕਾਰ ਰੱਖਣੇ, ਦਸਤਾਰ ਧਾਰਨ ਕਰਨੇ, ਸਿੱਖੀ ਦੇ ਅਸੂਲਾਂ ਦੀ ਪਾਲਣਾ ਕਰਨੀ, ਇਹਨੂੰ ਇੱਕ ਬੋਝ ਸਮਝ ਲਿਆ ਹੈ ਜਾਂ ਇਸਨੂੰ ਬੇਲੋੜਾ ਸਮਝਿਆ ਹੋਇਆ ਹੈ, ਪਰ ਇਹ ਬੜੀ ਸ਼ੋਕ ਦੀ ਗੱਲ ਹੈ, ਦੁੱਖ ਦੀ ਗੱਲ ਹੈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਸਰੂਪ ਇਸ ਲਈ ਸਾਨੂੰ ਬਖਸ਼ਿਆ ਸੀ ਵੀ ਸਿੱਖ ਦੂਸਰਿਆਂ ਤੋਂ ਵੱਖਰਾ ਦਿਖਾਈ ਦੇਵੇ, ਅਤੇ ਨਾਲ ਇਹ ਵੀ ਹਦਾਇਤ ਕੀਤੀ ਸੀ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਣ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਜਿੰਨਾ ਚਿਰ ਖਾਲਸਾ ਖਾਲਸੇ ਆਦਰਸ਼ ਦੇ ਵਿੱਚ ਪਰਪੱਕ ਰਹੇਗਾ ਅਤੇ ਉਹਨਾਂ ਚਿਰ ਹੀ ਗੁਰੂ ਦਾ ਤੇਜ ਖਾਲਸੇ ਵਿੱਚ ਵਰਤੇਗਾ, ਅਤੇ ਜਦੋਂ ਇਹ ਵੀ ਵਿਪਰਾਂ ਵਾਲੀ ਰੀਤੀ ਨੂੰ ਧਾਰਨ ਕਰ ਲਵੇਗਾ, ਜਿਵੇਂ ਕਿ ਹੁਣ ਖਾਲਸੇ ਨੇ ਵਿਪਰਾਂ ਵਾਲੀ ਰੀਤ ਹੀ ਧਾਰਨ ਕੀਤੀ ਹੋਈ ਹੈ, ਸਿਰ ਮੂੰਹ ਮਨਾਉਣੇ, ਗੁਰੂ ਦੀ ਰਹਿ ਤੋਂ ਬਾਗੀ ਹੋਣਾ, ਇਹ ਵਿਪਰਾਂ ਵਾਲੀ ਰੀਤ ਹੀ ਹੈ। ਜਬ ਇਹ ਗਿਆ ਵਿਪਰਣ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਗੁਰੂ ਮਹਾਰਾਜ ਕਹਿੰਦੇ ਫਿਰ ਮੈਨੂੰ ਆਪਣੇ ਸਿੱਖਾਂ 'ਤੇ ਵੀ ਯਕੀਨ ਨਹੀਂ ਰਹੇਗਾ। ਇਸੇ ਲਈ ਆ ਜੋ ਕੁਛ ਸਾਡੇ 'ਤੇ ਮਾਰਾਂ ਪੈਂਦੀਆਂ ਨੇ ਇਹਦਾ ਕਾਰਨ ਇਹੀ ਹੈ, ਅਸੀਂ ਗੁਰੂ ਦੇ ਬਚਨਾਂ ਤੋਂ ਦੂਰ ਚਲੇ ਗਏ ਹਾਂ, ਅਸੀਂ ਖਾਲਸੇ ਦੇ ਨਿਆਰੇਪਨ ਨੂੰ ਛੱਡ ਚੁੱਕੇ ਹਾਂ, ਇਸੇ ਕਰਕੇ ਸਾਡੇ 'ਤੇ ਦੁੱਖ ਆਉਂਦੇ ਨੇ, ਮੁਸੀਬਤਾਂ ਆਉਂਦੀਆਂ ਨੇ, ਪਰ ਜੇ ਅਸੀਂ ਇਹਨਾਂ ਤੋਂ ਹਮੇਸ਼ਾ ਲਈ ਬਚਣਾ ਚਾਹੁੰਦੇ ਹਾਂ ਤੇ ਹਰ ਸਿੱਖ ਨੂੰ ਅੱਜ ਪ੍ਰਣ ਕਰਨਾ ਚਾਹੀਦਾ ਹੈ ਵੀ ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਬਣਨਾ, ਮੈਂ ਸਿੰਘ ਸਜਣਾ, ਮੈਂ ਗੁਰੂ ਦੀ ਬਾਣੀ ਅਤੇ ਬਾਣੇ ਨੂੰ ਧਾਰਨ ਕਰਨਾ, ਅਤੇ ਫਿਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਹੋਣਗੀਆਂ। ਫਿਰ ਉਹ ਵੀ ਦਿਨ ਦੂਰ ਨਹੀਂ ਹੋਣਗੇ ਜਦੋਂ ਗੁਰੂ ਮਹਾਰਾਜ ਦੇ ਇਹ ਬਚਨ ਵੀ ਸਾਕਾਰ ਹੋ ਸਕਦੇ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਅਸੀਂ ਖਾਲਸਾ ਰਾਜ ਦੀਆਂ ਗੱਲਾਂ ਤਾਂ ਕਰਦੇ ਹਾਂ, ਪਰ ਕਦੀ ਇਹ ਵੀ ਸੋਚਿਆ ਵੀ ਅਸੀਂ ਖਾਲਸਾ ਰਾਜ ਦੀਆਂ ਗੱਲਾਂ ਤਾਂ ਕਰਦੇ ਹਾਂ ਪਰ ਖਾਲਸੇ ਦੇ ਆਦਰਸ਼ ਨੂੰ ਅਸਾਂ ਧਾਰਨ ਕੀਤਾ ਹੋਇਆ? ਖਾਲਸਾ ਆਦਰਸ਼ ਨੂੰ ਧਾਰਨ ਕਰਨਾ ਸਾਡਾ ਪਹਿਲਾਂ ਫਰਜ਼ ਹੈ। ਅਗਲੀ ਗੱਲ ਹੋਰ ਕੋਈ ਗੱਲ ਫਿਰ ਕਰ ਸਕਦੇ ਹਾਂ, ਅਤੇ ਫਿਰ ਜਦੋਂ ਖਾਲਸਾ ਆਦਰਸ਼ ਦੇ ਹਰ ਸਿੱਖ ਧਾਰਨੀ ਹੋਣਗੇ ਅਤੇ ਫਿਰ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਦਾ ਤੇਜ ਖਾਲਸੇ ਵਿੱਚ ਵਰਤੇਗਾ ਅਤੇ ਜੋ ਕੁਝ ਖਾਲਸਾ ਚਾਹੁੰਦਾ ਉਹੀ ਕੁਛ ਪਾਈ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋਵੇਗਾ। ਸੋ ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹ ਮਹਾਨ ਪਵਿੱਤਰ ਸ਼ਹੀਦੀ ਦਾ ਪੁਰਬ ਆਪਾਂ ਮਨਾਇਆ ਹੈ, ਇਸ ਲਈ ਗੁਰੂ ਦੀ ਬਖਸ਼ਿਸ਼ ਦੇ ਨਾਲ ਅੱਜ ਆਪਾਂ ਜਿਹੜੀ ਵਿਸ਼ੇਸ਼ ਵਿਚਾਰ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਪਵਿੱਤਰ ਸ਼ਹੀਦੀ ਦੇ ਸੰਬੰਧ ਵਿੱਚ ਹੀ ਕੀਤੀ ਹੈ। ਸੋ ਹੁਣ ਜੋ ਆਪਾਂ ਹਮੇਸ਼ਾ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਔਰ ਉਹ ਵੀ ਆਪਾਂ ਨਿਤਨੇਮ ਕਰ ਲਈਏ ਔਰ ਸੰਗਤਾਂ ਕੁਝ ਸਮੇਂ ਲਈ ਉਸ ਪਵਿੱਤਰ ਬਾਣੀ ਦੀ ਵਿਚਾਰ ਸੁਣੋ। ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸ੍ਰੀ ਰਾਗ ਦੀ ਵਾਰ ਦੇ ਇਸ ਚੌਥੇ ਸ਼ਲੋਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੀ ਆਖ ਰਹੇ ਨੇ ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਕੁਦਰਤ ਕਰਕੇ ਆਪਣੀ ਕੁਦਰਤ ਦੁਆਰਾ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਕੇ ਵਸਿਆ ਸੋਏ। ਫਿਰ ਇਸ ਸ੍ਰਿਸ਼ਟੀ ਵਿੱਚ ਇਸ ਕੁਦਰਤ ਦੇ ਵਿੱਚ ਉਹ ਵਾਹਿਗੁਰੂ ਆਪ ਵਸ ਰਿਹਾ ਹੈ। ਇਹ ਜਿਹੜਾ ਕੁਦਰਤ ਹੈ ਇਹ ਰੱਬ ਦਾ ਸਿੰਘਾਸਨ ਹੈ, ਇਹ ਸੰਸਾਰ ਵਾਹਿਗੁਰੂ ਦਾ ਘਰ ਹੈ। ਉਹ ਅਕਾਲ ਪੁਰਖ ਵਾਹਿਗੁਰੂ ਕੁਦਰਤ ਦੁਆਰਾ ਇਸ ਸੰਸਾਰ ਦੀ ਰਚਨਾ ਕਰਕੇ ਫਿਰ ਇਹਦੇ ਵਿੱਚ ਆਪ ਵਸ ਰਿਹਾ ਹੈ।
ਵਖਤ ਵਿਚਾਰੇ ਸੋ ਬੰਦਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਰੱਬ ਦਾ ਬੰਦਾ ਕੌਣ ਹੈ? ਹਜ਼ੂਰ ਕਹਿੰਦੇ ਜਿਹੜਾ ਵਖਤ ਦੀ ਵਿਚਾਰ ਕਰੇ, ਜਿਹੜਾ ਸਮੇਂ ਦੀ ਨਜ਼ਾਕਤ ਨੂੰ ਸਮਝੇ, ਜਿਹੋ ਜਿਹਾ ਸਮਾਂ ਹੋਵੇ ਅਤੇ ਉਸ ਢੰਗ ਦੇ ਨਾਲ ਵਰਤੇ ਉਹ ਬੰਦਾ ਹੋ ਸਕਦਾ। ਇਹਦਾ ਮਤਲਬ ਇਹ ਹੈ ਜਦੋਂ ਸੇਵਾ ਦੀ ਲੋੜ ਹੋਵੇ ਉਸ ਵੇਲੇ ਸੇਵਾ ਲਈ ਤਤਪਰ ਹੋ ਜਾਵੇ, ਜੇ ਸ਼ਾਂਤੀ ਦਾ ਸਮਾਂ ਹੋਵੇ ਸਿਮਰਨ ਦੇ ਵਿੱਚ ਲੱਗਿਆ ਰਹੇ, ਅਤੇ ਜਦੋਂ ਕੌਮ 'ਤੇ ਸੰਕਟ ਆ ਕੇ ਬਣੇ ਤੇ ਉਸ ਵੇਲੇ ਘਰ ਦਾ ਮੋਹ ਤਿਆਗ ਦੇਵੇ, ਅਤੇ ਜਦੋਂ ਕੁਰਬਾਨੀ ਦੀ ਲੋੜ ਪਵੇ ਤਾਂ ਕੁਰਬਾਨੀ ਵੀ ਕਰੇ। ਇਹ ਹੈ ਵਕਤ ਦੀ ਵਿਚਾਰ ਕਰਨੀ। ਇਹਦਾ ਮਤਲਬ ਇਹ ਨਹੀਂ ਵੀ ਵਕਤ ਵਿਚਾਰੇ ਸੋ ਬੰਦਾ ਹੋਵੇ, ਜੇ ਮੂਹਰੋਂ ਖਤਰਾ ਦਿਸਿਆ ਵੀ ਤੁਸੀਂ ਆਪਣੀ ਜਾਨ ਨੂੰ ਬਚਾਉਣ ਦੀ ਖਾਤਰ ਵੀ ਹੱਥ ਖੜ੍ਹੇ ਕਰ ਦਿਓ ਜਾਂ ਕੋਈ ਕਮਜ਼ੋਰੀ ਦਿਖਾਓ, ਇਹਦਾ ਮਤਲਬ ਇਹ ਨਹੀਂ। ਜਿਹੋ ਜਿਹਾ ਸਮਾਂ ਹੋਵੇ ਉਹਦੇ ਨਾਲ ਜਿਹੜਾ ਸਮੇਂ ਦਾ ਸਾਥੀ ਬਣ ਕੇ ਤੁਰਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਰੱਬ ਦਾ ਬੰਦਾ ਹੁੰਦਾ ਹੈ।
ਕੁਦਰਤ ਹੈ ਕੀਮਤ ਨਹੀਂ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ ਅਤੇ ਵਾਹਿਗੁਰੂ ਦੀ ਕੁਦਰਤ ਸਰਵ ਵਿਆਪਕ ਹੈ, ਕੀਮਤ ਨਹੀਂ ਪਾਏ। ਇਸ ਕੁਦਰਤ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ, ਕਿਉਂਕਿ ਜਦੋਂ ਹੁਣ ਆਪਾਂ ਇਸ ਕੁਦਰਤ ਦੇ ਵੀ ਦਰਸ਼ਨ ਕਰਦੇ ਹਾਂ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ, ਕੋਈ ਕੀਮਤ ਪਾ ਸਕਦਾ? ਕਿੰਨੀਆਂ ਧਰਤੀਆਂ ਨੇ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਵਣ ਜੋਰ। ਇਹ ਕਿਤਨੀ ਮਹਾਨ ਕੁਦਰਤ ਹੈ, ਹਜ਼ੂਰ ਕਹਿੰਦੇ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਇਹਦੀ ਕੀਮਤ ਕੋਈ ਵੀ ਨਹੀਂ ਪਾ ਸਕਦਾ।
ਜਾ ਕੀਮਤ ਪਾਏ ਤਾਂ ਕਹੀ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਕੀਮਤ ਪਾ ਵੀ ਲਵੇ ਤਾਂ ਹਜ਼ੂਰ ਕਹਿੰਦੇ ਉਹਦੇ ਪਾਸੋਂ ਫਿਰ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬੜੇ ਬੜੇ ਸਾਇੰਸਦਾਨ ਨੇ ਹੁਣ ਉਹ ਖੋਜਾਂ ਤੇ ਕਰ ਰਹੇ ਨੇ, ਪਰ ਉਹ ਕੁਦਰਤ ਦਾ ਕੋਈ ਅੰਤ ਨਹੀਂ ਨਾ ਪਾ ਸਕੇ। ਤੇ ਫਿਰ ਅਖੀਰ ਤੇ ਉਹਨਾਂ ਨੂੰ ਇਹੀ ਗੱਲ ਕਹਿਣੀ ਪੈਂਦੀ ਆ ਵੀ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਜਿੰਨਾ ਕੁਛ ਅਸੀਂ ਜਾਣ ਸਕੇ ਹਾਂ ਉਹ ਤੇ ਇਸ ਤਰ੍ਹਾਂ ਹੈ ਜਿਵੇਂ ਇੱਕ ਸਮੁੰਦਰ ਦੇ ਵਿੱਚੋਂ ਕਤਰਾ ਮਾਤਰ, ਜਾਂ ਕੋਈ ਇੱਕ ਰੇਤ ਦਾ ਪਹਾੜ ਹੋਵੇ ਉਹਦੇ ਵਿੱਚੋਂ ਇੱਕ ਕਣ ਮਾਤਰ, ਇੰਨਾ ਕੁ ਅਸੀਂ ਜਾਣ ਸਕੇ ਹਾਂ। ਹਜ਼ੂਰ ਕਹਿੰਦੇ ਜਾ ਕੀਮਤ ਪਾਏ, ਜਿਹੜੇ ਕੁਦਰਤ ਦੀ ਕੀਮਤ ਦੇ ਭੇਤ ਨੂੰ ਪਾ ਲੈਂਦੇ ਨੇ ਤੇ ਫਿਰ ਉਹ ਇਹੀ ਗੱਲ ਆਖਦੇ ਨੇ ਵੀ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਉਹਦੇ ਬਾਰੇ ਕੁਛ ਵੀ ਨਹੀਂ ਆਖਿਆ ਜਾ ਸਕਦਾ।
ਸਰੈ ਸਰੀਅਤ ਕਰ ਹੈ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੁਸਲਮਾਨ ਲੋਕਾਂ ਦੇ ਬਾਰੇ ਦੱਸਦੇ ਨੇ, ਜਿਹੜੇ ਮੁਸਲਮਾਨ ਲੋਕ ਨੇ ਜਿਹੜੀ ਉਹਨਾਂ ਦੀ ਸ਼ਰ੍ਹਾਂ ਫਿਕਹ ਹੈ ਅਤੇ ਜੋ ਉਹਨਾਂ ਦੀ ਸ਼ਰੀਅਤ ਦਾ ਅਰਥ ਹੈ, ਸ਼ਰ੍ਹਾਂ ਦੀ ਰਹਿਤ ਮਰਯਾਦਾ ਹੈ, ਕਰਮ ਕਾਂਡ ਹੈ, ਕਰਹਿ ਵਿਚਾਰ, ਮੁਸਲਮਾਨ ਲੋਕ ਉਹਨਾਂ ਦੀ ਵਿਚਾਰ ਕਰਦੇ ਨੇ ਵੀ ਹਰ ਮੁਸਲਮਾਨ ਨੂੰ ਜਿਹੜਾ ਸ਼੍ਰੇਈ ਮੁਸਲਮਾਨ ਹੈ ਵੀ ਉਹਨੂੰ ਆਹ ਕੁਛ ਕਰਨਾ ਚਾਹੀਦਾ ਹੈ।
ਬਿਨ ਬੂਝ ਹੈ ਕਿ ਕੈਸੇ ਪਾਵਹਿ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨਾ ਚਿਰ ਤੱਕ ਕੋਈ ਮਨੁੱਖ ਅਸਲੀਅਤ ਨੂੰ ਨਹੀਂ ਸਮਝਦਾ, ਆਪਣੇ ਜੀਵਨ ਦੇ ਪ੍ਰਯੋਜਨ ਨੂੰ ਨਹੀਂ ਸਮਝਦਾ, ਕੈਸੇ ਪਾਵਹਿ ਪਾਰ, ਵੀ ਉਹ ਕਿਵੇਂ ਉਸ ਪਾਰ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ ਅਥਵਾ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਨੂੰ ਸੱਚਖੰਡ ਨੂੰ ਪ੍ਰਾਪਤ ਕਰ ਸਕਦਾ ਹੈ।
ਸਿਦਕ ਕਰ ਸਿਜਦਾ ਮਨ ਕਰ ਮਕਸੂਦ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਮੁਸਲਮਾਨ ਫਕੀਰ ਨੂੰ ਇਹ ਉਪਦੇਸ਼ ਦੇ ਰਹੇ ਹਨ, ਸਿਦਕ ਕਰ ਸਿਜਦਾ, ਵੀ ਮਨ ਦੇ ਵਿੱਚ ਸਿਦਕ ਯਕੀਨ ਭਰੋਸਾ ਧਾਰਨ ਕਰਕੇ ਵਾਹਿਗੁਰੂ ਦੇ ਚਰਨਾਂ ਤੇ ਸਿਜਦਾ ਕਰੋ, ਤੇ ਮਨ ਕਰ ਮਕਸੂਦ, ਤੇ ਮਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਆਪਣੇ ਜੀਵਨ ਦਾ ਮਕਸੂਦ ਲਾਹਾ ਖੱਟ ਲਓ।
ਜੇ ਤੇਰੇ ਦੇਖਾਂ ਤੇ ਤੇਰੇ ਮੌਜੂਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਸਦਕ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਸਿਜਦਾ ਕਰਦੇ ਨੇ ਤੇ ਨਾਲ ਮਨ ਕਰਕੇ ਵਾਹਿਗੁਰੂ ਦੇ ਸਿਮਰਨ ਦਾ ਲਾਹਾ ਪ੍ਰਾਪਤ ਕਰਦੇ ਨੇ, ਫਿਰ ਉਹਨਾਂ ਦੀ ਇਹ ਦ੍ਰਿਸ਼ਟੀ ਬਣ ਜਾਂਦੀ ਹੈ ਜਿਹੇ ਤਿਰ ਦੇਖਾਂ, ਵੀ ਜਿਸ ਪਾਸੇ ਵੀ ਅਸੀਂ ਦੇਖਦੇ ਹਾਂ ਉਸੇ ਤਿਰ ਉਹ ਵਾਹਿਗੁਰੂ ਪਰਮੇਸ਼ਰ ਮੌਜੂਦ ਐਨ ਅੱਖਾਂ ਦੇ ਸਾਹਮਣੇ ਹਾਜ਼ਰ ਨਾਜ਼ਰ ਦਿਸਦਾ ਹੈ।
ਮਹਲਾ ਤੀਜਾ ਗੁਰਸਭਾ ਏਵ ਨਾ ਪਾਈ ਹੈ ਨਾ ਨੇੜੇ ਨਾ ਦੂਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਜਿਹੜੀ ਗੁਰੂ ਦੀ ਸਭਾ ਹੈ, ਗੁਰੂ ਦੀ ਸੋਭਤ ਹੈ, ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਭਾਈ ਗੁਰੂ ਦੀ ਸਭਾ, ਗੁਰੂ ਦੀ ਸੋਭਤ, ਗੁਰੂ ਦੀ ਸੰਗਤ ਇਸ ਤਰ੍ਹਾਂ ਨਹੀਂ ਪ੍ਰਾਪਤ ਹੋ ਸਕਦੀ ਬਈ ਕੋਈ ਸਰੀਰ ਕਰਕੇ ਜ਼ਿਆਦਾ ਨੇੜੇ ਹੋ ਕੇ ਬੈਠ ਜਾਵੇ ਤੇ ਜਾਂ ਸਰੀਰ ਕਰਕੇ ਕੋਈ ਬਹੁਤਾ ਦੂਰ ਬੈਠ ਜਾਵੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ।
ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਸਤਿਗੁਰੂ ਤਾਂ ਹੀ ਮਿਲਦੇ ਨੇ ਜਾਂ ਮਨ ਰਹੇ ਹਦੂਰ, ਭਾਈ ਜੇ ਮਨ ਸਾਡਾ ਗੁਰੂ ਦੀ ਹਜ਼ੂਰੀ ਵਿੱਚ ਰਵੇ, ਸਰੀਰ ਕਰਕੇ ਕੋਈ ਕਿੰਨਾ ਵੀ ਨੇੜੇ ਹੋ ਜਾਵੇ ਤਾਂ ਵੀ ਕੋਈ ਫਰਕ ਨਹੀਂ, ਤੇ ਜੇ ਕੋਈ ਦੂਰ ਵੀ ਬੈਠਾ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਮਨ ਹੀ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਤੇ ਉਨਾ ਚਿਰ ਬਈ ਸਤਿਗੁਰੂ ਦੀ ਸਭਾ, ਗੁਰੂ ਦੀ ਸੰਗਤ ਨਹੀਂ ਸਾਨੂੰ ਪ੍ਰਾਪਤ ਹੋ ਸਕਦੀ ਤੇ ਨਾ ਹੀ ਭਾਈ ਸਤਿਗੁਰੂ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ।
ਪੌੜੀ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਪਤ ਦੀਪ, ਵੀ ਸੱਤ ਤਾਂ ਦੀਪ ਟਾਪੂ ਨੇ ਸਮੁੰਦਰ ਦੇ ਵਿੱਚ ਤੇ ਸਪਤ ਸਾਗਰਾ ਤੇ ਸਾਤੀ ਸਮੁੰਦਰ ਨੇ ਤੇ ਨਵ ਖੰਡ ਇਹ ਜਿਹੜੀ ਭਾਰਤ ਵਰਸ਼ ਦੀ ਧਰਤੀ ਹੈ ਉਹਦੇ ਨੌ ਖੰਡ ਨੇ ਤੇ ਚਾਰ ਵੇਦ ਧਰਮ ਗ੍ਰੰਥ ਨੇ, ਦਸ ਅਸ਼ਟ ਪੁਰਾਣਾ, ਦਸ ਤੇ ਅੱਠ ਅਠਾਰਾਂ ਪੁਰਾਣ ਇਤਿਹਾਸਕ ਗ੍ਰੰਥ ਹਨ।
ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭ ਨਾ ਪਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਤੇ ਸਾਰਿਆਂ ਦੇ ਵਿੱਚ ਹੀ ਵਰਤਦਾ ਹੈ, ਸੱਤਾਂ ਦੀਪਾਂ ਦੇ ਵਿੱਚ ਵੀ, ਸੱਤਾਂ ਸਮੁੰਦਰਾਂ ਦੇ ਵਿੱਚ ਵੀ, ਨੌ ਖੰਡਾਂ ਦੇ ਅੰਦਰ ਵੀ, ਤੇ ਚਾਰੇ ਵੇਦਾਂ ਤੇ 18 ਪੁਰਾਣਾਂ ਦੇ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ, ਹਰ ਸਭ ਨਾ ਪਾਣਾ। ਤੇ ਉਹ ਵਾਹਿਗੁਰੂ ਭਾਈ ਸਾਰਿਆਂ ਨੂੰ ਹੀ ਪਾਣਾ ਪਾਉਂਦਾ ਚੰਗਾ ਲੱਗਦਾ ਹੈ।
ਤੁਝੈ ਧਿਆ ਵਹਿ ਜੀ ਜੰਤ ਹਰ ਸਾਰੰਗ ਪਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਜੰਤ ਨੇ, ਛੋਟੇ ਵੱਡੇ, ਗਰੀਬ ਅਮੀਰ, ਉੱਚੇ ਨੀਵੇਂ, ਸਾਰੇ ਤੈਨੂੰ ਧਿਆਉਂਦੇ ਹਨ, ਹਰ ਸਾਰੰਗ ਪਾਣਾ। ਹੇ ਵਾਹਿਗੁਰੂ, ਤੂੰ ਧਰਮ ਰੂਪੀ ਤਨਖ ਨੂੰ ਆਪਣੇ ਹੱਥ ਵਿੱਚ ਪਕੜਨ ਵਾਲਾ ਹੈ।
ਜੋ ਗੁਰਮੁਖ ਹਰ ਆਰਾਧ ਦੇ ਤਿਨ ਹਉ ਕੁਰਬਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰੂ ਦੁਆਰਾ ਵਾਹਿਗੁਰੂ ਨੂੰ ਆਰਾਧਦੇ ਨੇ, ਭਾਵ ਪਹਿਲਾਂ ਗੁਰੂ ਵਾਲੇ ਹੋ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਕੇ ਫਿਰ ਗੁਰੂ ਦੇ ਬਖਸ਼ੇ ਨਾਮ ਨੂੰ ਜਪਦੇ ਹਨ, ਤਿੰਨ ਹਉ ਕੁਰਬਾਣਾ, ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ ਹਾਂ।
ਆਪੇ ਆਪ ਵਰਤਦਾ ਕਰ ਚੋਜ ਵਿਡਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੂੰ ਬੜੇ ਅਸਚਰਜ ਹੀ ਚੋਜ ਕੌਤੋ ਕਰਕੇ ਤੇ ਫਿਰ ਤੂੰ ਆਪਣੇ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਵਾਹਿਗੁਰੂ ਦੇ ਕਿੰਨੇ ਅਸਚਰਜ ਕੌਤਕ ਨੇ, ਖਿਨਾ ਮੈਂ ਅਵਰਾ ਅਚਰ ਚਲ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮਾ ਪਾਰੇ, ਹਰ ਕੀ ਗਾਤ ਨਹਿ ਕੋ ਜਾਨੈ, ਜੋਗੀ ਜਤੀ ਤਪੀ ਪਚ ਹਾਰੇ, ਅਰਬਹ ਲੋਕ ਸਿਆਨੇ। ਹਜ਼ੂਰ ਕਹਿੰਦੇ ਨੇ, ਖਿਨਮੈ ਰਾਓ ਰੰਖ ਕਉ ਕਰੀ ਕਰ ਚੋਜ ਵਡਾਣਾ, ਖਿਨਮੈ ਰਾਓ ਰੰਖ ਕਉ ਕਰੀ ਰਾਓ ਰੰਖ ਕਰ ਡਾਰੇ, ਰੀਤੇ ਪਰੇ ਪਰੇ ਸਖ ਨਾਵੈ ਜਹ ਤਾਂ ਕੋ ਵਿਵਹਾਰੇ। ਇਹ ਵਾਹਿਗੁਰੂ ਦੇ ਅਸਚਰਜ ਕੌਤਕ ਨੇ, ਤੇ ਵਾਹਿਗੁਰੂ ਅਸਚਰਜ ਕੌਤਕ ਕਰਕੇ ਤੇ ਫਿਰ ਸਾਰਿਆਂ ਵਿੱਚ ਹੀ ਵਰਤਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਤੂੰ ਆਪੇ ਆਪ ਵਰਤਦਾ, ਤੂੰ ਆਪਣੇ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ, ਕਰ ਚੋਜ ਵਡਾਣਾ ਤੇ ਬੜੇ ਅਸਚਰਜ ਕੌਤਕ ਵੀ ਕਰ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੇ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਤੇ ਆਪਾਂ ਇਸ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਸ਼ਹੀਦੀ ਪੁਰਬ ਵੀ ਮਨਾਇਆ, ਇਸ ਲਈ ਉਹਦੇ ਬਾਰੇ ਵੀ ਆਪਾਂ ਵਿਚਾਰਾਂ ਕੀਤੀਆਂ ਨੇ, ਜੋ ਸਿੱਖਿਆ ਸਾਨੂੰ ਉਸ ਤੋਂ ਪ੍ਰਾਪਤ ਹੁੰਦੀ ਹੈ, ਔਰ ਉਹਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਧਾਰਨ ਕਰਨਾ ਚਾਹੀਦਾ ਹੈ। ਅਤੇ ਬਾਕੀ ਇਸ ਦੇ ਨਾਲ ਨਾਲ ਜੋ ਗੁਰਬਾਣੀ ਦੀ ਵਿਚਾਰ ਸੁਣੀ ਹੈ, ਜੋ ਗੁਰਬਾਣੀ ਦੁਆਰਾ ਸਤਿਗੁਰੂ ਨੇ ਸਿੱਖਿਆ ਬਖਸ਼ੀ ਹੈ, ਉਹਦੇ ਉੱਤੇ ਵੀ ਅਮਲ ਕਰੀਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਅੱਜ ਇੰਨੀ ਹੀ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੋ ਗੁਰਮੁਖ ਹਰ ਆਰਾਧ ਦੇ ਤਿਨ ਹਉ ਕੁਰਬਾਣਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।